ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਮੇਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ। ਪੰਜਾਬ ਕੈਬਨਿਟ ਦੇ ਵਿੱਚ ਕੱਲ੍ਹ ਨੂੰ ਵਿਸਥਾਰ ਹੋਣ ਦੇ ਆਸਾਰ ਨੇ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਇਹ ਤੈਅ ਹੋ ਗਿਆ ਕਿ ਸਵੇਰੇ ਪੰਜਾਬ ਕੈਬਨਿਟ 'ਚ ਵਿਸਥਾਰ ਹੋਏਗਾ। ਆਪਾਂ ਪਿਛਲੇ ਸਮੇਂ ਤੋਂ ਗੱਲ ਕਰਦੇ ਹੀ ਆ ਰਹੇ ਸੀਗੇ ਕਿ ਤਾਂ ਤੈਅ ਹੀ ਹੈ ਜੀ, ਅਤੇ ਨਤੀਜਿਆਂ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦਾ MLA ਜਿਮਨੀ ਚੋਣ ਜਿੱਤ ਗਿਆ ਸੰਜੀਵ ਅਰੋੜਾ, ਉਹ ਤੋਂ ਬਾਅਦ ਤਾਂ ਬਿਲਕੁਲ ਇਹ ਤੈਅ ਸੀ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਗੱਲ ਵੱਲ ਇਸ਼ਾਰਾ ਕਰ ਚੁੱਕੇ ਸੀ ਜਦੋਂ ਉਹ ਰਾਜਪਾਲ ਨੂੰ ਮਿਲ ਕੇ ਆਏ ਸੀ ਕਿ ਜੀ ਬਿਲਕੁਲ ਜੀ ਆਉਂਦੇ 2-4 ਦਿਨਾਂ ਦੇ ਵਿੱਚ ਵਿਸਥਾਰ ਹੋਏਗਾ। ਫਿਰ ਪਤਾ ਲੱਗ ਰਿਹਾ ਸੀ ਕਿ ਪੰਜਾਬ ਦੇ ਰਾਜਪਾਲ ਛੁੱਟੀ 'ਤੇ ਸੀ, ਸ਼ਾਇਦ ਇਸ ਲਈ ਅੱਗੇ ਚਲਾ ਗਿਆ। ਫਿਰ ਵਿਚਾ ਬਿਕਰਮ ਮਜੀਠੀ ਵਾਲਾ ਮਾਮਲਾ ਆ ਗਿਆ, ਉਹ ਸਦਾ ਇਹਦੇ ਕਰਕੇ ਅੱਗੇ ਚਲਾ ਗਿਆ ਲੰਘੇ। ਕੱਲ੍ਹ ਸੰਜੀਵ ਅਰੋੜਾ ਜਿਹੜੇ MLA ਬਣੇ ਨੇ ਜਿਮਨੀ ਚੋਣ 'ਚ ਲੁਧਿਆਣਾ ਪੱਛਮੀ ਤੋਂ, ਉਹ ਕੱਲ੍ਹ ਮਤਲਬ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਮੁਖੀ ਧਨਖੜ ਹੋਰਾਂ ਨੂੰ ਮਿਲ ਕੇ ਆਪਣਾ ਅਸਤੀਫਾ ਦੇ ਕੇ ਆਏ ਨੇ ਰਾਜ ਸਭਾ ਤੋਂ। ਸੋ ਕੱਲ੍ਹ ਉਹਨੇ ਅਸਤੀਫਾ ਦਿੱਤਾ ਜੀ, ਅਤੇ ਅੱਜ ਇਹ ਖਬਰ ਆ ਗਈ ਹੈ ਕਿ ਸਵੇਰੇ ਜੀ ਕੈਬਨਿਟ ਦਾ ਵਿਸਥਾਰ ਹੈ। ਬੇਸ਼ੱਕ ਅਜੇ ਤੱਕ ਸਰਕਾਰ ਵੱਲੋਂ ਇਹ ਜਨਤਕ ਤੌਰ 'ਤੇ ਸਪਸ਼ਟ ਨਹੀਂ ਕੀਤਾ ਗਿਆ ਕਿ ਸਵੇਰ ਨੂੰ ਕਿੰਨੇ MLA ਮੰਤਰੀ ਦੀ ਸਹੁੰ ਚੁੱਕਣਗੇ, ਕਿੰਨੇ ਨਵੇਂ ਬਣਨਗੇ, ਕਿੰਨੇ ਪੁਰਾਣੇ ਦੀ ਛੁੱਟੀ ਹੋਊਗੀ, ਕੀ ਹੋਊਗਾ
ਜੀ।
ਪਰ ਰਾਜਪਾਲ ਤੋਂ ਜਿਵੇਂ ਸਮਾਂ ਲਿਆ ਗਿਆ, ਉੱਥੇ ਤਿਆਰੀਆਂ ਜਿਵੇਂ ਚੱਲ ਸ਼ੁਰੂ ਹੋਈਆਂ, ਉਸ ਤੋਂ ਸਪਸ਼ਟ ਹੋ ਗਿਆ ਕਿ ਸਵੇਰੇ ਕੈਬਨਿਟ ਵਿਸਥਾਰ ਤਾਂ ਹੋਣ ਜਾ ਰਿਹਾ। ਫਿਰ ਸੱਜਿਓ ਖੱਬਿਓ ਜਿਵੇਂ ਖਬਰਾਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹਦੇ ਵਿੱਚੋਂ ਫਿਰ ਜਿਹੜੇ ਜਿਹੜੇ MLAਆਂ ਦਾ ਚਰਚਾ ਸੀ ਕਿ ਇਹ ਮੰਤਰੀ ਬਣ ਸਕਦੇ ਨੇ, ਉਹਨਾਂ ਦੇ ਜਦੋਂ ਬੂਹੇ ਵਾਏ ਭੰਨੇ ਗਏ, ਉਹ ਕਹਿੰਦੇ ਜੀ ਸਾਨੂੰ ਤਾਂ ਕੋਈ ਸੁਨੇਹਾ ਨਹੀਂ, ਅਸੀਂ ਤਾਂ ਵਾਰ ਵਾਰ ਫੋਨ ਚੱਕ ਚੱਕ ਆਪਣਾ ਦੇਖੀ ਜਾਂਦੇ ਹਾਂ ਕਿ ਸ਼ਾਇਦ ਕੋਈ ਮੈਸੇਜ ਆ ਜਾਵੇ, ਸ਼ਾਇਦ ਕੋਈ ਫੋਨ ਆ ਜਾਵੇ, ਸਾਨੂੰ ਤਾਂ ਕੋਈ ਫੋਨ ਨਹੀਂ ਆ ਰਿਹਾ। ਅਤੇ ਦੂਸਰੇ ਪਾਸੇ ਜਿਹੜੇ ਕੈਬਨਿਟ ਦੇ ਵਿੱਚ ਹੈਗੇ, ਉਹ ਤੁਹਾਨੂੰ ਮੈਨੂੰ ਫੋਨ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਕਿ ਹਟਾਉਣ 'ਚ ਮੇਰਾ ਤਾਂ ਨਹੀਂ ਕਿਤੇ, ਸਵੇਰੇ ਕਹਿਣ 'ਚ ਕਿ ਉਹਨਾਂ ਨੇ ਸਹੁੰ ਚੁੱਕਣੀ ਹੈ, ਤੁਸੀਂ ਅਸਤੀਫਾ ਦੇ ਦਿਓ। ਸੋ ਧੜਕੂ ਉੱਧਰ ਵੀ ਲੱਗਿਆ ਹੋਇਆ। ਪਰ ਜੋ ਜਾਣਕਾਰੀ ਮਿਲ ਰਹੀ ਹੈ ਵਿਜੇ ਜੀ, ਉਹਦੇ ਅਨੁਸਾਰ ਸਵੇਰੇ ਹੁਣ ਇਸ ਸਮੇਂ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤਦ ਤੱਕ ਇਹੀ ਤੈਅ ਹੈ ਕਿ ਇਕੱਲੇ ਸੰਜੀਵ ਅਰੋੜਾ ਮੰਤਰੀ ਬਣਨਗੇ
ਜੀ,
ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਣੇ 18 ਬੰਦੇ ਕੈਬਨਿਟ 'ਚ ਹੋ ਸਕਦੇ ਨੇ, ਅਤੇ ਅੱਜ ਦੀ ਤਰੀਕ 'ਚ ਮੁੱਖ ਮੰਤਰੀ ਸਣੇ 16 ਬੰਦੇ ਨੇ। ਸੋ ਦੋ ਪੋਸਟਾਂ ਖਾਲੀ ਨੇ ਜਿਹਨਾਂ 'ਚੋਂ ਇੱਕ ਸੰਜੀਵ ਅਰੋੜਾ ਦੇ ਮੰਤਰੀ ਬਣਨ ਨਾਲ ਸਵੇਰੇ ਭਰ ਜਾਣੀ ਹੈ, ਇੱਕ ਪੋਸਟ ਅਜੇ ਵੀ ਖਾਲੀ ਹੈ। ਮਤਲਬ ਬਿਨਾਂ ਕਿਸੇ ਨੂੰ ਹਟਾਇਆ ਵੀ ਇੱਕ MLA ਹੋਰ ਮੰਤਰੀ ਬਣ ਸਕਦਾ, ਪਰ ਇਸ ਸਮੇਂ ਤੱਕ ਇਹੀ ਹੈ ਜੀ ਕਿ ਸ਼ਾਇਦ ਇਕੱਲੇ ਸੰਜੀਵ ਅਰੋੜਾ ਹੀ ਬਣ ਰਹੇ ਨੇ, ਹੋਰ ਕੋਈ ਨਹੀਂ ਬਣ ਰਿਹਾ। ਜੇ ਹੋਰ ਕੋਈ ਨਹੀਂ ਬਣ ਰਿਹਾ ਤਾਂ ਘੱਟੋ ਘੱਟ ਜਿਹੜੇ ਮੌਜੂਦਾ ਮੰਤਰੀ ਨੇ ਉਹਨਾਂ ਨੂੰ ਸਾਹ ਆ ਗਿਆ ਹੋਣਾ ਕਿ ਚੱਲ ਜੇ ਇੱਕ ਜਿਹੜੀ ਖਾਲੀ ਹੈ ਜੀ ਉਹਦੇ ਵੀ ਨਹੀਂ ਕੋਈ ਬਣ ਰਿਹਾ, ਫਿਰ ਸਾਡੀ ਹਟਾਉਣ ਦੀ ਸ਼ਾਇਦ ਲੋੜ ਹੀ ਨਾ ਪਵੇ
ਜੀ।
ਚਲੋ ਵਿਭਾਗੀ ਆਦਾਨ ਪ੍ਰਦਾਨ ਬਦਲੇਗਾ, ਜੇ ਨਵੀਂ ਮੰਤਰੀ ਆਉਂਦਾ ਤਾਂ ਕਿਸੇ ਤੋਂ ਲੈਣਗੇ, ਕਿਸੇ ਨੂੰ ਦੇਣਗੇ, ਅਤੇ ਇੱਧਰ ਉੱਧਰ ਆਦਾਨ ਪ੍ਰਦਾਨ ਹੋਏਗਾ। ਪਰ ਇੰਦਰਵੀਰ ਸਿੰਘ ਨਿੱਜਰ ਜਿਹੜੇ ਪੰਜਾਬ ਕੈਬਨਿਟ ਦਾ ਹਿੱਸਾ ਰਹੇ, ਹੈ ਨਾ, ਉਹਨਾਂ ਦਾ ਨਾਮ ਇੱਕ ਵਾਰ ਫਿਰ ਮੰਤਰੀ ਲਈ ਚੱਲਿਆ ਸੀ, ਇੱਥੋਂ ਤੱਕ ਕਿ ਇੱਕ ਵਾਰ ਮੁੱਖ ਮੰਤਰੀ ਤੱਕ ਲਈ ਵੀ ਚੱਲਿਆ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ। ਆਮ ਆਦਮੀ ਪਾਰਟੀ ਦੇ ਘਰਾਂ ਦੇ ਵਿੱਚ ਇਹ ਚਰਚਾ ਖੂਬ ਜ਼ੋਰ ਫੜ ਗਈ ਸੀ ਕਿ ਕੇਜਰੀਵਾਲ ਜੀ ਨੇ ਭਗਵੰਤ ਮਾਨ ਨੂੰ ਕਹਿਤਾ ਜੀ ਕਿ ਰਾਜ ਸਭਾ ਤੁਸੀਂ ਚਲੇ ਜਾਓ ਤੇ ਅਸੀਂ ਮੁੱਖ ਮੰਤਰੀ ਦੀ ਕੁਰਸੀ ਨਿੱਜਰ ਨੂੰ ਦੇ ਦਿੰਦੇ। ਇੱਥੋਂ ਤੱਕ ਚਰਚਾਵਾਂ ਤੁਰੀਆਂ, ਪਰ ਮਤਲਬ ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹਾਂ, ਕਈ ਵਾਰ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ ਪਰ ਗੱਲ ਹੋਈ ਹੁੰਦੀ ਹੈ
ਜੀ।
ਸੋ ਇਸ ਲਈ ਨਾ ਤਾਂ ਕੇਜਰੀਵਾਲ ਨੇ ਕਹਿਣਾ ਕਿ ਨਾ ਭਗਵੰਤ ਮਾਨ ਨੇ ਮੰਨਣਾ, ਨਾ ਕੋਈ ਅਧਿਕਾਰ ਨੇ ਮੰਨਣਾ, ਨਾ ਕੋਈ ਸਰਕਾਰ ਨੇ ਮੰਨਣਾ, ਨਾ ਪਾਰਟੀ ਨੇ ਮੰਨਣਾ, ਪਰ ਇਹ ਗੱਲਾਂ ਦਾ ਰੌਲਾ ਜੇ ਪਿਆ, ਜੇ ਕਿਤੇ ਧੂੰਆਂ ਨਿਕਲਿਆ ਤਾਂ ਲੱਗ ਤਾਂ ਲੱਗੀ ਹੁੰਦੀ ਹੈ, ਕੁਛ ਤਾਂ ਹਿਲਜੁਲ ਹੈਗੀ ਹੈ। ਸੋ ਉਹ ਇੰਦਰਵੀਰ ਸਿੰਘ ਨਿੱਜਰ ਜਿਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਤੁਰੀਆਂ ਸੀ, ਉਹ ਹੁਣ ਇਹ ਮੰਤਰੀ ਵੀ ਨਹੀਂ ਬਣ ਰਹੇ। ਪ੍ਰਿੰਸੀਪਲ ਬੁੱਧ ਰਾਮ ਜਿਹਨਾਂ ਦੀ ਕਈ ਵਾਰ ਗੱਲ ਤੁਰ ਲਈ, ਹੈ ਨਾ, ਕੁਲਦੀਪ ਧਾਲੀਵਾਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਤੁਰਦੀਆਂ, ਹੈ ਸਪੀਕਰ ਸਾਹਿਬ ਦਾ ਨਾਂ ਅਜੇ ਵੀ ਚੱਲੀ ਜਾਂਦਾ ਕਿ ਸ਼ਾਇਦ ਸਵੇਰ ਤੱਕ ਗੱਲ ਬਣ ਜਾਵੇ ਜੀ, ਉਹਨਾਂ ਨੂੰ ਮੰਤਰੀ 'ਚ ਲੈ ਲੈਣ। ਸੋ ਇਸ ਲਈ ਇਹ ਸਭ ਕਿਆਸ ਰਾਈਆਂ ਦੇ ਵਿਚਾਲੇ ਸੰਜੀਵ ਅਰੋੜਾ ਦਾ ਮੰਤਰੀ ਬਣਨਾ ਤੈਅ ਹੈ ਜੀ, ਖਬਰ ਹੈਗੀ ਹੈ
ਜੀ। ਅਤੇ ਦੀਪਕ ਜੀ, ਬਿਕਰਮਜੀਤ ਮਜੀਠੀਆ ਦੇ ਸੰਦਰਭ 'ਚ ਵੀ ਵੱਖੋ ਵੱਖਰੀਆਂ ਅਪਡੇਟਸ ਨੇ ਅੱਜ। ਪਹਿਲਾਂ ਇਹ ਦੱਸਿਓ ਕਿ ਕੀ ਬਿਕਰਮਜੀਤ ਮਜੀਠੀਆ ਦੇ ਸਾਰੇ ਮਾਮਲੇ ਦੇ ਸਹਾਰੇ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ?
ਦੇਖੋ, ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਖੂਬ ਹੱਥ ਪੈਰ ਮਾਰ ਰਹੀ ਹੈ ਕਿ ਅਸੀਂ ਮੁੜ ਕੇ ਪੈਰਾਂ ਸਿਰ ਹੋ ਜਾਈਏ। ਇਹ ਸਾਰੀ ਜੱਦੋਜਹਿਦ ਦੇ ਦਰਮਿਆਨ ਦੁਬਾਰਾ ਪ੍ਰਧਾਨ ਬਣਨ ਦੀ ਪ੍ਰਕਿਰਿਆ, ਫਿਰ ਬਿਕਰਮ ਮਜੀਠੀ ਵਾਲਾ ਮਾਮਲਾ ਆ ਗਿਆ, ਉਸ ਦੌਰਾਨ ਕੋਰ ਕਮੇਟੀ ਬਣ ਗਈ। ਸੋ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਉਹਨਾਂ ਦਾ 7 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ, ਕਦੇ ਉਹਨਾਂ ਨੂੰ ਸ਼ਿਮਲਾ ਲੈ ਗਏ ਪਹਾੜਾਂ ਦੀ ਸੈਰ ਕਰਾ ਲਈ, ਕਦੇ ਮਜੀਠੇ ਲੈ ਗਏ, ਉੱਥੇ ਉਹਨਾਂ ਦੀ ਪਤਨੀ ਨੂੰ ਵੀ ਦਫ਼ਤਰ 'ਚ ਨਹੀਂ ਵੜਨ ਦੇ ਰਹੇ, ਪੁਲਿਸ ਦੇ ਵਤੀਰੇ ਤੇ ਲਗਾਤਾਰ ਸਵਾਲ ਉੱਠ ਰਹੇ ਨੇ। ਸੋ ਅੱਜ ਉਹ ਖਤਮ ਹੋ ਗਿਆ ਸੀਗਾ ਉਹਨਾਂ ਦਾ ਰਿਮਾਂਡ, ਤੇ ਅੱਜ ਪੇਸ਼ ਕਰਨਾ ਸੀ। ਅੱਜ ਜਦੋਂ ਬਿਕਰਮ ਮਜੀਠੀਆ ਨੂੰ ਪੇਸ਼ ਕਰਨਾ ਸੀ ਤਾਂ ਉਹ ਤੋਂ ਪਹਿਲਾਂ ਇੱਕ ਤਰ੍ਹਾਂ ਨਾਲ ਮੋਹਾਲੀ ਨੂੰ ਸੀਲ ਕਰ ਦਿੱਤਾ ਗਿਆ
ਜੀ।
ਆਮ ਵਿਅਕਤੀ ਵੀ ਜਿਹੜਾ ਮੋਹਾਲੀ ਕੰਨੀ ਆ ਰਿਹਾ ਸੀ ਉਹਨੂੰ ਵੀ ਇੱਧਰ ਨੂੰ ਮੁੜ ਜਾਓ ਉੱਧਰ ਨੂੰ ਮੁੜ ਜਾਓ, ਧੱਕੇ ਨਾਲੇ ਸੜਕਾਂ ਦੇ ਉੱਤੇ ਮਤਲਬ ਬੈਰੀਕੇਡ ਲਾ ਕੇ ਰੋਕ ਦਿੱਤੀਆਂ ਗਈਆਂ, ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਅਕਾਲੀ ਵਰਕਰਾਂ ਨੂੰ ਤਾਂ ਆਉਣੇ ਕੀ ਦੇਣਾ ਸੀਗਾ, ਉਹਨਾਂ ਨੂੰ ਤਾਂ ਮਤਲਬ ਕਿ ਘਰਾਂ 'ਚੋਂ ਚੱਕ ਲਓ, ਕਿਸੇ ਨੂੰ ਨਜ਼ਰ ਬੰਦ ਕਰ ਲਓ, ਜੇ ਕੋਈ ਮੋਹਾਲੀ ਤੱਕ ਪਹੁੰਚ ਗਿਆ ਗੁਰਦੁਆਰਾ ਅੰਬ ਸਾਹਿਬ ਤੱਕ ਆ ਗਿਆ ਉੱਥੋਂ ਨਿਕਲਦਿਆਂ ਨੂੰ ਚੱਕ ਲਓ। ਸੋ ਇਹ ਸਭ ਦੇ ਪ੍ਰਕਿਰਿਆ ਦੇ ਦਰਮਿਆਨ ਬਿਕਰਮ ਮਜੀਠੀਆ ਨੂੰ ਅੱਜ ਪੇਸ਼ ਕੀਤਾ। ਜਦੋਂ ਪੇਸ਼ ਕੀਤਾ ਤੁਸੀਂ ਇਹ ਸਥਿਤੀ ਦੇਖ ਲਓ ਕਿ ਕਿਹੋ ਜਿਹੀ ਹੋਏਗੀ। ਮੀਡੀਆ ਨੂੰ ਬੈਰੀਕੇਡ ਲਾ ਕੇ ਦੂਰ ਰੋਕਤਾ, ਉਸ ਤੋਂ ਬਾਅਦ ਅੰਦਰ ਨਹੀਂ ਤਾਂ ਅਖਬਾਰੀ ਪੱਤਰਕਾਰਾਂ ਨੂੰ ਜਾਣ ਦੀ ਇਜਾਜ਼ਤ ਰਹਿੰਦੀ ਹੁੰਦੀ ਹੈ ਕਿ ਉਹ ਬੈਠ ਕੇ ਆਪਣਾ ਦੇਖ ਪਾਚ ਲੈਂਦੇ ਨੇ, ਕੁਝ ਨੋਟ ਕਰਨਾ ਨੋਟ ਕਰ ਲੈਂਦੇ ਨੇ, ਠੀਕ ਹੈ, ਫੋਟੋ ਖਿੱਚਣਾ ਵੀਡੀਓ ਬਣਾਉਣਾ ਕੋਈ ਇਜਾਜ਼ਤ ਨਹੀਂ ਹੁੰਦੀ। ਪਰ ਇੱਥੇ ਤਾਂ ਤਰਪਾਲਾਂ ਲਾ ਕੇ ਢੱਕ ਕੇ ਚਰਚਾ ਹੋਈ ਹੈ ਜੀ ਅੰਦਰ। ਅਦਾਲਤ ਨੂੰ ਤਰਪਾਲਾਂ ਲਾ ਕੇ ਢੱਕ ਦਿੱਤਾ ਗਿਆ ਉਸ ਪੂਰੇ ਦਾਇਰੇ ਨੂੰ, ਕਿਉਂਕਿ ਨੇੜੇ ਨਾ ਜਾ ਸਕੇ। ਐਪਲੀਕੇਸ਼ਨ ਦਿੱਤੀ ਕਿ ਅਸੀਂ ਨਹੀਂ ਚਾਹੁੰਦੇ ਜੀ ਕੋਈ ਹੋਰ ਆਵੇ। ਬਿਕਰਮ ਮਜੀਠੀਆ ਦੀ ਪਤਨੀ ਨੂੰ ਵੀ ਮਨਜ਼ੂਰੀ ਲੈ ਕੇ ਜਾਣਾ ਪਿਆ ਅੰਦਰ। ਸੋ ਇਹ ਸਥਿਤੀ ਦੇ ਵਿੱਚ ਅੱਜ ਬਹਿਸ ਹੋਈ ਤੇ ਬਹਿਸ 1 ਘੰਟਾ 2 ਘੰਟਾ 3 ਘੰਟੇ ਆਖਰ 4 ਘੰਟੇ ਤੱਕ ਚੱਲ ਗਈ। 4 ਘੰਟੇ ਦੀ ਬਹਿਸ 11 ਵਜੇ ਸ਼ੁਰੂ ਹੋ ਕੇ 3 ਵਜੇ ਖਤਮ ਹੁੰਦੀ ਹੈ। 4 ਘੰਟੇ ਦੀ ਬਹਿਸ 4 ਦਿਨਾਂ ਦਾ ਰਿਮਾਂਡ ਫਿਰ ਮਿਲ ਗਿਆ। ਵੈਸੇ ਬਾਹਰ ਆ ਕੇ ਸਰਕਾਰੀ ਵਕੀਲ ਤਾਂ ਇਹ ਕਹਿ ਰਹੇ ਸੀਗੇ ਕਿ ਜੀ ਬਿਕਰਮ ਮਜੀਠੀਆ ਸਾਨੂੰ ਜਾਂਚ ਪੜਤਾਲ 'ਚ ਸਹਿਯੋਗ ਨਹੀਂ ਕਰ ਰਿਹਾ, ਅਸੀਂ ਉਹਨੂੰ ਸ਼ਿਮਲੇ ਵੀ ਲੈ ਕੇ ਗਏ ਜੀ, ਇੱਥੇ ਮਜੀਠੇ ਵੀ ਲੈ ਕੇ ਗਏ ਜੀ, ਇੱਧਰ ਵੀ ਗਏ ਉੱਧਰ ਵੀ ਗਏ, ਕੋਈ ਦੱਸ ਨਹੀਂ ਰਿਹਾ। ਬਈ ਬਿਕਰਮ ਮਜੀਠੀਆ ਤੋਂ ਤੁਸੀਂ ਕੋਈ ਇਹ ਨਾ ਪਾਉਣਾ ਕਿ ਵੀ ਇੱਥੇ ਥੰਮੀ ਤੇਰੀ ਹਿੱਲ ਤਾਂ ਨਹੀਂ ਗਈ ਖੁੰਜੇ ਦੀ, ਤੇਰਾ ਇੱਥੋਂ ਹੀ ਸ਼ੁਰੂ ਹੁੰਦੇ ਦਫ਼ਤਰ ਦੀਆਂ ਪੌੜੀਆਂ, ਤੇਰਾ ਮਤਲਬ ਕਿ ਜ਼ਮੀਨ ਜਾਇਦਾਦ ਇੰਨੀ ਹੈ, ਜਾਂ ਕੋਈ ਬੋਰੀ ਥੈਲਾ ਘੜਾ ਕੋਈ ਘੜੋਲੀ ਕੋਈ ਟਰੰਕ ਟਰੰਕੀ ਕੋਈ ਲੱਭਣਾ ਕੁਛ ਜਿੱਥੇ ਦੱਬਿਆ ਵਾ
ਜੀ।
ਸੋ ਇਸ ਲਈ ਉਹ ਕਹਿੰਦੇ ਜੀ ਕਿ ਨਹੀਂ ਜੀ ਅਸੀਂ ਇਹ ਸਾਰਾ ਕੁਛ ਇਹਤੋਂ ਪਤਾ ਕਰਾਉਣਾ, ਇਸ ਲਈ ਅਜੇ ਪੂਰਾ ਨਹੀਂ ਪਤਾ ਲੱਗ ਰਿਹਾ, ਸਹਿਯੋਗ ਨਹੀਂ ਕਰਦਾ। ਅਗਲੇ ਕਹਿੰਦੇ ਵੀ ਜੇ 7 ਦਿਨਾਂ 'ਚ ਸਹਿਯੋਗ ਨਹੀਂ ਕੀਤਾ ਫਿਰ 4 ਦਿਨਾਂ 'ਚ ਅਗਲੇ ਜਿਹੜਾ ਨਵਾਂ ਰਿਮਾਂਡ ਲਿਆ ਉਹ 'ਚ ਕਿਵੇਂ ਸਹਿਯੋਗ ਕਰੂਗਾ, ਉਹਦੀ ਕੀ ਗਰੰਟੀ ਹੈ? ਤੇ ਉੱਧਰ ਬਿਕਰਮ ਮਜੀਠੀਆ ਦੇ ਵਕੀਲ ਕਹਿੰਦੇ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਪੈ ਰਿਹਾ
ਜੀ,
ਉਹੀ ਝੂਠ ਪਹਿਲਾਂ ਬੋਲਦੇ ਸੀ ਉਹੀ ਝੂਠ ਹੁਣ ਬੋਲ ਰਹੇ ਨੇ, 1000 ਏਕੜ ਦੱਸੀ ਜਾਂਦੇ ਨੇ ਬੇਨਾਮੀ, ਤੇ ਹੁਣ ਕਹਿੰਦੇ ਗੋਰਖਪੁਰ ਲੈ ਕੇ ਜਾਣਾ। ਗੋਰਖਪੁਰ ਉਹ ਕੰਪਨੀ ਹੈ ਜਿਹਦਾ ਜ਼ਿਕਰ ਕਰਦੇ ਨੇ ਜੀ, ਜਿਹਦੇ ਰਾਹੀਂ ਪੈਸੇ ਦਾ ਆਦਾਨ ਪ੍ਰਦਾਨ ਜੀ। ਅਗਲੇ ਕਹਿੰਦੇ 16 ਸਾਲ ਹੋ ਗਏ ਬਿਕਰਮ ਮਜੀਠੀਆ ਨੂੰ ਗੋਰਖਪੁਰ ਗਿਆ ਤੇ ਉਸ ਕੰਪਨੀ 'ਚੋਂ ਆਪਣਾ ਅਸਤੀਫਾ ਦਿੱਤਿਆਂ ਤੇ ਸਿਰਫ ਦਾਦੇ ਵਾਲੇ 11% ਸ਼ੇਅਰ ਨੇ ਉਹ ਚੱਲ ਰਹੇ ਨੇ, ਦੱਸੋ ਜੀ ਉਹਦੇ ਵਿੱਚ ਕੀ ਹੈ? ਸੋ ਉਹ ਤੇਰੇ ਆਪਣੇ ਆਪ ਨੂੰ ਸੱਚਾ ਦੱਸ ਰਹੀ ਹੈ, ਉਹ ਤੇਰੇ ਆਪਣੇ ਆਪ ਨੂੰ ਸੱਚਾ ਦੱਸ ਰਹੀ ਹੈ। ਪਰ ਅੱਜ ਵੀ ਸਰਕਾਰੀ ਵਕੀਲਾਂ ਨੂੰ ਵਾਰ ਵਾਰ ਸਵਾਲ ਆਇਆ ਕਿ ਕੀ ਇਹ ਡਰੱਗ ਮਨੀ ਦਾ ਮਾਮਲਾ ਜੀ? ਨਹੀਂ ਜੀ, ਕਈ ਤਰ੍ਹਾਂ ਤੋਂ ਪੈਸਾ ਆ ਜਾਂਦਾ, ਕਈ ਪਾਸਿਓਂ ਆ ਜਾਂਦਾ ਜੀ ਸਰ। ਉਹ ਕਹਿੰਦੇ ਜੀ ਡਰੱਗ ਮਨੀ ਦਾ, ਪੱਤਰਕਾਰ ਕਹਿੰਦੇ ਨਹੀਂ ਜੀ ਕਈ ਪਾਸਿਓਂ ਤਾਂ ਹੁੰਦਾ ਜੀ, ਉਹਦਾ ਵੀ ਹੋ ਸਕਦਾ, ਹੋ ਸਕਦਾ ਜਾਂ ਹੈਗਾ
ਜੀ,
ਰਾਜਨੀਤਿਕ ਧਿਰਾਂ ਤਾਂ ਸ਼ਰੇਆਮ ਕਹਿੰਦੀਆਂ। ਸੋ ਇਹ ਸਾਰੇ ਪਹਿਲੂ ਦੇ ਦਰਮਿਆਨ ਸੁਖਬੀਰ ਬਾਦਲ ਬਾਹਰ ਆ ਗਏ
ਜੀ।
ਸੁਖਬੀਰ ਬਾਦਲ ਬਾਹਰ ਆਏ ਤਾਂ ਨਾਲ ਵਰਕਰ ਵੀ ਆਏ, ਗ੍ਰਿਫਤਾਰੀਆਂ ਵੀ ਹੋਈਆਂ, ਖਿੱਚਤੂ ਵੀ ਹੋਈ। ਉਹ ਕਹਿੰਦੇ ਮੈਂ ਗੁਰਦੁਆਰੇ ਜਾਣਾ, ਜਿਹੜੇ ਗੁਰਦੁਆਰੇ ਜਾਣ ਦੀ ਸੁਖਬੀਰ ਬਾਦਲ ਗੱਲ ਕਰਦੇ ਸੀ ਉਹ ਮੋਹਾਲੀ ਕੋਟ ਤੋਂ 6-7 ਕਿਲੋਮੀਟਰ ਦੂਰ ਆ। ਬਈ ਸਿੱਧਾ ਕਹੋ ਕਿ ਅਸੀਂ ਬਿਕਰਮ ਮਜੀਠੀਆ ਦੇ ਮਾਮਲੇ ਤੇ ਅਦਾਲਤ ਜਾਣਾ
ਜੀ,
ਗੁਰੂ ਘਰ ਜਾਣਾ, ਕੋਈ ਉਹ ਨੀ ਗਾ, ਗੁਰੂ ਘਰ ਜਾਓ ਮੱਥਾ ਟੇਕੋ ਤੁਸੀਂ, ਉਹ ਤੋਂ ਬਾਅਦ ਕਹੋ ਕਿ ਮੈਂ ਤਾਂ ਅਦਾਲਤ ਜਾਣਾ, ਮੈਂ ਤਾਂ ਉੱਥੇ ਨੀ ਚੱਲਿਆ। ਇਹ 'ਚ ਕੀ ਹੈ? ਲੜਾਈ ਲੜੋ ਨਾ ਧਰਾਤਲ ਤੇ
ਜੀ।
ਚਲੋ ਆਖਿਰ ਸੁਖਬੀਰ ਬਾਦਲ ਨਿਕਲੇ, ਲੋਕਾਂ ਨੇ ਵੀ ਚਰਚਾ ਤੋਰੀ ਕਿ ਪੰਜਾਬ 'ਚ ਜਦੋਂ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸੀ, ਗਿੱਟਿਆਂ ਗੋਲਿਆਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਸੀ, ਹੈ ਨਾ, ਜਦੋਂ ਬਲਡੋਜ਼ਰ ਚੱਲ ਰਿਹਾ ਸੀ, ਹੈ ਉਸ ਸਮੇਂ ਕਿਉਂ ਨਹੀਂ ਸੁਖਬੀਰ ਬਾਦਲ ਨਿਕਲੇ? ਅੱਜ ਆਪਣੇ ਰਿਸ਼ਤੇਦਾਰ ਨਿਕਲੇ, ਠੀਕ ਹੈ ਬਈ
ਜੀ।
ਘਰਵਾਲੀ ਨੇ ਵੀ ਕਿਹਾ ਹੋਣਾ ਕਿ ਮੇਰੇ ਭਰਾ ਦਾ ਮਸਲਾ ਜਾਓ, ਅਤੇ ਪਾਰਟੀ ਦਾ ਲੀਡਰ ਵੀ ਹੈ। ਸੋ ਚਲੋ ਉਸੇ ਨੂੰ ਬਚਾਉਣ ਲਈ ਆਏ, ਪਰ ਅਕਾਲੀ ਦਲ ਜੇ ਧਰਾਤਲ 'ਤੇ ਆਇਆ ਕਿ ਇਹਦੇ ਵਿੱਚੋਂ ਇਹੀ ਕਾਰਨ ਮੰਨੀਏ ਕਿ ਇਹਨਾਂ ਨੂੰ ਇਹ ਲੱਗਦਾ ਕਿ ਇਹਦੇ ਨਾਲ ਅਕਾਲੀ ਦਲ ਸੁਰਜੀਤ ਹੋ ਸਕਦਾ? ਵੈਸੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਲੈਂਡ ਪੁਲਿੰਗ ਵਾਲੇ ਮਾਮਲੇ 'ਤੇ ਵੀ ਅਕਾਲੀ ਦਲ ਬਾਦਲ ਧਿਰ ਨੇ ਤੈਅ ਕੀਤਾ ਕਿ ਅਸੀਂ 15 ਜੁਲਾਈ ਤੋਂ ਲੁਧਿਆਣੇ 'ਚ ਧਰਨਾ ਲਵਾਂਗੇ, ਪੂਰੇ ਪੰਜਾਬ 'ਚ ਅਸੀਂ ਲੈਂਡ ਪੁਲਿੰਗ ਵਾਲੀ ਸਕੀਮ ਲਾਗੂ ਨਹੀਂ ਹੋਣ ਦੇਵਾਂਗੇ
ਜੀ,
ਹੈ, ਅਤੇ ਇਹਦੇ ਨਾਲ 10,000 ਕਰੋੜ ਇਕੱਠਾ ਕਰਨਾ ਜੀ ਆਮ ਆਦਮੀ ਪਾਰਟੀ, ਅਸੀਂ ਕਰ ਨਹੀਂ ਦਿਆਂਗੇ, ਠੱਗੀ ਹੈ, ਪੰਜਾਬ ਨੂੰ ਬੈਂਕ ਸਮਝ ਲਿਆ ਕੇਜਰੀਵਾਲ ਨੇ। ਸੋ ਉਹਦੇ 'ਤੇ ਵੀ ਲੜਾਈ ਲੜਨ ਲਈ ਤਿਆਰੀ ਹੈ, ਅਤੇ ਇੱਧਰ ਇਹ ਵੀ ਲੜਾਈ ਹੈ। ਸੋ ਜੇ ਲੜਾਈ ਸੱਚਮੁੱਚ ਧਰਾਤਲ 'ਤੇ ਲੜਦੀ ਆ ਅਕਾਲੀ ਦਲ ਬਾਦਲ 'ਤੇ ਰੱਖ ਕੇ, ਹੋ ਸਕਦਾ ਉਹਨਾਂ ਨੂੰ ਬੂਰ ਪੈ ਜਾਵੇ ਜੀ, ਹੋ ਸਕਦਾ ਕੋਈ ਸ਼ਕਤੀਆਂ ਮਿਲ ਜਾਣ, ਜਾਂ ਇਹ ਇਸ ਲਈ ਹੈ ਕਿ ਵੀ ਕਿਤੇ ਇਹ ਨਾ ਹੋਵੇ ਕਿ ਸਾਨੂੰ ਜਦੋਂ ਕੈਪਟਨ ਅਮਰਿੰਦਰ ਨੇ ਪਿਓ ਪੁੱਤ ਨੂੰ ਬਾਦਲਾਂ ਨੂੰ ਅੰਦਰ ਦਿੱਤਾ ਸੀ, ਉਹ ਤੋਂ 2 ਵਾਰ ਸਰਕਾਰ ਬਣ ਗਈ ਸੀ ਅਕਾਲੀ ਦਲ ਦੀ
ਜੀ,
ਅਤੇ ਕਿਤੇ ਇਹ ਨਾ ਫਿਕਰ ਹੋਵੇ ਕਿਤੇ ਬਿਕਰਮ ਮਜੀਠੀ ਹੀਰੋ ਬਣ ਕੇ ਨਾ ਨਿਕਲਿਆ ਹੋਵੇ, ਅਸੀਂ ਰਹਿ ਜੀਏ ਪਿੱਛੇ, ਇਸ ਲਈ ਆਏ ਹਾਂ। ਕੁਝ ਤਰ੍ਹਾਂ ਤਾਂ ਇਹ ਵੀ ਕਹਿੰਦੀਆਂ ਕਿ ਆਮ ਆਦਮੀ ਪਾਰਟੀ ਨੇ ਇਹ ਰਚਿਆ ਹੀ ਸਾਰਾ ਟੁੱਟ ਭਾਂਜੇ ਇਸ ਲਈ ਆ ਕਿ ਵੀ ਅਕਾਲੀ ਦਲ ਵੀ ਥੋੜ੍ਹਾ ਜਿਹਾ ਜਾਨ ਪੈ ਕੇ ਖੜਾ ਹੋ ਜਾਵੇ, ਤਾਂ ਕਿ ਸਾਡਾ ਜਿਹੜਾ ਸਿੱਧਾ ਮੁਕਾਬਲਾ ਚਰਚਾ 'ਚ ਆ ਕੇ ਜੀ ਕਾਂਗਰਸ ਨਾਲ ਹੋਊਗਾ, ਉਹ ਤਕੋਣਾ ਚੁਕਾਉਣਾ ਹੋ ਜਾਵੇ ਅਤੇ ਸਾਡੇ ਖਿਲਾਫ ਵਾਲੀਆਂ ਵੋਟਾਂ ਵੰਡ ਵੁੰਡ ਹੋ ਜਾਣ, ਤੇ ਸਾਡੀ ਗੇਮ ਬਣ ਜਾਵੇ। ਕਈ ਵਾਰ ਗੇਮ ਪੁੱਠੀ ਪੈ ਜਾਂਦੀ ਹੈ ਜੇ ਅਕਾਲੀ ਦਲ ਦੇ ਪੈਰ ਲੱਗ ਕੇ ਬੀਜੇਪੀ ਗੋਦੀ ਚੱਕਣ ਜਦੇ ਆਊਗੀ
ਜੀ।
ਸੋ ਇਸ ਲਈ ਕਿਤੇ ਇਹ ਨਾ ਹੋ ਜਾਵੇ। ਪਰ ਜੋ ਵੀ ਹੋਵੇ, ਅਕਾਲੀ ਦਲ ਧਰਾਤਲ 'ਤੇ ਉਤਰਿਆ, ਉਹ ਚਾਹੇ ਲੈਂਡਪੁਨਿੰਗ ਵਾਲੇ ਮਸਲੇ 'ਤੇ ਗੱਲ ਕਰ ਰਿਹਾ ਅਤੇ ਚਾਹੇ ਅੱਜ ਬਿਕਰਮਜੀਤ ਵਾਲੇ ਮਸਲੇ 'ਤੇ, ਪਰ ਇਹਦੇ ਨਾਲ ਨਾਲ ਪੁਲਿਸ ਦੇ ਵਤੀਰੇ 'ਤੇ ਇੱਕ ਵਾਰ ਫਿਰ ਸਵਾਲ ਉੱਠਿਆ
ਜੀ।
ਪੁਲਿਸ ਦੇ ਤਰੀਕੇਕਾਰ 'ਤੇ ਫਿਰ ਸਵਾਲ ਉੱਠਿਆ ਕਿ ਜੇ ਬਿਕਰਮ ਮਜੀਠੀਆ ਸੁਖਬੀਰ ਬਾਦਲ ਵਾਲੀ ਧਿਰ ਨਾਲ ਅਜਿਹਾ ਵਿਵਹਾਰ ਹੋ ਸਕਦਾ, ਆਮ ਲੋਕਾਂ ਨਾਲ ਕਿੱਥੋਂ ਤੱਕ ਧੱਕਾ ਕਰਦੇ ਹੋਣੇ, ਇਹਦਾ ਅੰਦਾਜ਼ਾ ਸਹਿਜ ਲਾ ਲੈਣਾ ਚਾਹੀਦਾ ਜੀ।
ਜੀ ਦੀਪਕ ਜੀ, ਜਦੋਂ ਤੁਸੀਂ ਇਹ ਸਾਰੀ ਸਥਿਤੀ ਨੂੰ ਵਾਚ ਰਹੇ ਹੋ ਬਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ, ਜਿੱਥੇ ਹੁਣ ਕਹਾਣੀ ਖੜ੍ਹੀ ਹੈ, ਕੀ ਇੰਝ ਪ੍ਰਤੀਤ ਹੁੰਦਾ ਵੀ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਵਿੱਚੋਂ ਬਚ ਕੇ ਨਿਕਲਣ ਦਾ ਰਾਹ ਲੱਭ ਰਹੀ ਹੋਵੇ ਹੁਣ? ਜਿਵੇਂ
ਦੇਖੋ, ਜੇਕਰ ਤਾਂ ਆਪਾਂ ਇਹ ਗੱਲ ਕਰੀਏ ਤਾਂ ਚਾਰ ਪੰਜ ਸੀਟਾਂ ਜਿਹੜੀਆਂ ਬਣੀਆਂ, ਪੰਜ ਸੀਟਾਂ ਇਸ ਮਸਲੇ ਦੇ ਵਿੱਚ ਬਿਕਰਮ ਮਜੀਠੀਆ ਵਾਲੇ, ਜਦੋਂ ਡਰੱਗ ਵਾਲਾ ਮਸਲਾ ਸੀ ਸਾਰਾ ਕੁਛ ਸੀ, ਕਹਿੰਦੇ ਉਹਦੇ ਵਿੱਚੋਂ ਕੁਛ ਨਹੀਂ ਨਿਕਲਿਆ ਜੀ
ਜੀ,
ਹੈ ਨਾ, ਅਤੇ ਉਹਦੇ ਵਿੱਚੋਂ ਮਤਲਬ ਕਿ ਹੁਣ ਆਹ ਜਿਹੜਾ ਨਵਾਂ ਮਾਮਲਾ ਇਹਦੇ ਵਿੱਚੋਂ ਵੀ ਜੇ ਕੁਛ ਨਾ ਲੱਭਿਆ ਜੀ, ਮਤਲਬ ਬਿਕਰਮ ਮਜੀਠੀਆ ਵਾਲੀ ਤਾਂ ਇਹੀ ਕਹਿੰਦੀ ਹੈ ਨਾ ਕਿ ਕੁਛ ਨਹੀਂ ਮਿਲਣਾ, ਅਤੇ ਜੇ ਕੁਝ ਨਹੀਂ ਮਿਲਣਾ ਫਿਰ ਆਮ ਆਦਮੀ ਪਾਰਟੀ ਲਈ ਕੋਈ ਮੁਸ਼ਕਲ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਲਗਾਤਾਰ ਮੰਤਰੀ ਲਾਏ ਹੋਏ ਆ, ਹਰ ਰੋਜ਼ ਤਿੰਨ ਚਾਰ ਮੰਤਰੀ ਪ੍ਰੈਸ ਕਾਨਫਰੰਸਾਂ ਕਰਦੇ ਆ। ਅੱਜ ਵੀ ਹਰਪਾਲ ਚੀਮਾ ਕਹਿ ਰਹੇ ਸੀਗੇ ਜੀ ਕਿ ਇਹ ਦੇਖੋ ਜੀ ਸੁਖਬੀਰ ਬਾਦਲ ਉੱਥੇ ਜਾ ਰਹੇ ਨੇ, ਅਕਾਲੀ ਵਰਕਰ ਇਕੱਠੇ ਕਰ ਰਹੇ ਨੇ, ਇਹ ਜੀ ਜੱਜਾਂ ਨੂੰ ਧਮਕਾਉਣ ਦੀ ਤਰੀਕਾ। ਬਈ ਜੇ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਤੁਹਾਨੂੰ ਦਿੱਲੀ ਜਾ ਕੇ ਧਰਨੇ ਲਾਉਣ ਦੀ ਇਜਾਜ਼ਤ ਹੈ, ਹੱਕ ਹੈ, ਤੇ ਫਿਰ ਅਗਲੇ ਆਪਣੇ ਲੀਡਰ ਲਈ ਕਿਉਂ ਨਾ ਧਰਨੇ ਲਾਉਣ ਵੀ? ਜੇ ਤੁਹਾਡਾ ਲੀਡਰ ਦੁੱਧਾ ਧੋਤਾ, ਉਸ ਦਾ ਅਗਲੇ ਵੀ ਕਹਿਣਗੇ ਸਾਡਾ ਲੀਡਰ ਵੀ ਦੁੱਧਾ ਧੋਤਾ, ਤੇ ਫਿਰ ਉਹਨਾਂ ਦਾ ਹੱਕ ਕਿਉਂ ਨੀਗਾ ਜੀ?
ਜੀ,
ਸੋ ਇਸ ਲਈ ਇੱਕ ਪਾਸੇ ਤਾਂ ਇਹ ਬਿਆਨੀਆਂ ਘੜਿਆ ਜਾ ਰਿਹਾ ਲਗਾਤਾਰ ਲੀਡਰਾਂ ਵੱਲੋਂ, ਖਾਸ ਕਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਸੰਤਰੀਆਂ ਵੱਲੋਂ, ਕਿ ਆਹ ਦੇਖੋ ਜੀ, ਮਤਲਬ ਜੇ ਬਈ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਾਨੂੰਨ ਦੀ ਪ੍ਰਕਿਰਿਆ 'ਚ ਰੋੜਾ ਬਣ ਰਹੇ, ਤਾਂ ਤੁਸੀਂ ਵੀ ਤਾਂ ਬਣ ਰਹੇ ਹੋ, ਫਿਰ ਤੁਸੀਂ ਸਰਕਾਰ ਹੋ, ਤੁਸੀਂ ਕਹੋ ਵੀ ਹੁਣ ਦੇਖੇ ਵਿਜੀਲੈਂਸ, ਦੇਖੇ ਅਦਾਲਤ, ਸਾਡਾ ਵਿੱਚ ਕੋਈ ਰੋਲ ਨਹੀਂ ਹੈ। ਪਰ ਇਹ ਸਭ ਦੇ ਦਰਮਿਆਨ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ
ਜੀ,
ਤਾਂ ਉਹ ਕਹਿੰਦੇ ਵੀ NCBA ਦੇ ਵਿੱਚ ਇਨਵੋਲਵ ਹੋ ਰਹੀ ਹੈ, ਨਾਰਕੋਟਿਕਸ ਕੰਟਰੋਲ ਬਿਊਰੋ ਹੈ ਜਿਹੜਾ, ਉਹ ਇਹਦੇ ਵਿੱਚ ਇਨਵੋਲਵ ਹੋ ਰਿਹਾ। ਨਾਰਕੋਟਿਕਸ ਕੰਟਰੋਲ ਬਿਊਰੋ ਦਾ ਮਤਲਬ ਹੈ ਜੀ ਡਰੱਗ ਦਾ ਮਾਮਲਾ, ਤੇ ਪਰ ਵਿਜੀਲੈਂਸ ਜਿਹੜਾ ਕੇਸ ਚੁੱਕੀ ਫਿਰਦੀ ਉਹ ਹੈ ਆਮਦਨ ਤੋਂ ਵੱਧ ਜ਼ਿਆਦਾ ਦਾ ਮਾਮਲਾ
ਜੀ,
ਜਾਂ ਤਾਂ ਫਿਰ ਵਿਜੀਲੈਂਸ ਗਲਤ ਹੈ ਤੇ ਨਾਰਕੋਟਿਕ ਜੇ ਸ਼ਾਮਿਲ ਹੋ ਰਿਹਾ, ਫਿਰ ਡਰੱਗ ਦਾ ਮਾਮਲਾ ਹੈ। ਜੇ ਵਿਜੀਲੈਂਸ ਸਹੀ ਹੈ ਫਿਰ NCBA ਦਾ ਕੋਈ ਮਤਲਬ ਨਹੀਂ ਗਾ, ਫਿਰ ਡਰੱਗ ਦਾ ਮਾਮਲਾ ਨਹੀਂ ਗਾ ਇਹ, ਤੇ ਜੇ ਡਰੱਗ ਦਾ ਮਾਮਲਾ ਸੀ ਫਿਰ ਉਸ ਸਮੇਂ ਆਉਂਦੀ ਨਾ ਜਦੋਂ ED ਕੋਲ ਸੀ ਮਾਮਲਾ, ਜਦੋਂ ਸਿੱਟਾਂ ਦੇਖ ਰਹੀਆਂ ਸੀ, ਜਦੋਂ ਸਾਰਾ ਕੁਛ ਸੀ, ਜਦ ਤਾਂ ਡਰੱਗ ਦਾ ਮਾਮਲਾ ਸੀ ਜਦ NCBA ਕਿੱਥੇ ਸੀ
ਜੀ?
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਕਹਿੰਦੇ NCBA ਰਾਹੀਂ BJP ਮਜੀਠੀਆਂ ਨੂੰ ਬਚਾ ਕੇ ਕੱਢਣਾ ਚਾਹੁੰਦੀ ਹੈ। ਇਹ BJP ਮਜੀਠੀਆਂ ਨੂੰ ਬਚਾ ਕੇ ਕੱਢਣਾ ਚਾਹੁੰਦੀ ਹੈ ਜਾਂ ਆਮ ਆਦਮੀ ਪਾਰਟੀ ਹੁਣ BJP ਦੇ ਸਾਰੇ ਆਪ ਬਚ ਕੇ ਨਿਕਲਣਾ ਚਾਹੁੰਦੀ ਹੈ? ਜੇ ਕੱਲ ਨੂੰ ਜੇ ਕੇਸ ਚੋਂ ਕੁਛ ਨਾ ਨਿਕਲਿਆ, ਅਸੀਂ ਕਹਿ ਤਾਂ ਦੇਵਾਂਗੇ BJP ਕਢਾ ਕੇ ਲੈ ਗਈ ਜੀ। NCBA ਦਾ ਅੰਮ੍ਰਿਤਸਰ ਦਾ ਇੱਕ ਸਥਾਨਕ ਅਧਿਕਾਰੀ, ਉਹਨੇ ਚਿੱਠੀ ਕੱਢਤੀ ਕਿ ਮੈਂ ਨਾਲ ਜੀ ਜਾਂਚ 'ਚ ਸਹਿਯੋਗ ਕਰਨਾ ਚਾਹੁੰਦਾ
ਜੀ।
ਦਿੱਲੀ ਤੋਂ ਲੈ ਕੇ ਚੰਡੀਗੜ੍ਹ ਵਾਲੇ NCBA ਵਾਲੇ ਅਧਿਕਾਰੀ ਕਹਿੰਦੇ ਵੀ ਆਹ ਕੀ ਆ, ਉਹਨਾਂ ਨੂੰ ਤਲਬ ਕਰ ਲਿਆ ਕਿ ਤੈਨੂੰ ਕਿਹਨੇ ਕਿਹਾ ਸੀ ਕਿ ਚਿੱਠੀ ਕੱਢਣ ਲਈ, ਸਾਡਾ ਕੀ ਰੋਲ ਹੈ ਇਹਦੇ ਵਿੱਚ, ਸਾਡਾ ਕੀ ਕੰਮ ਹੈ? ਮੈਨੂੰ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ BJP ਨੇ ਜਾਖੜ ਤੇ ਬਿੱਟੂ ਨੂੰ ਵੀ ਕਹਿ ਤਾ ਵੀ ਤੁਸੀਂ ਮਜੀਠੀਆ ਮਾਮਲੇ 'ਚ ਅਜੇ ਕੁਝ ਨਹੀਂ ਬੋਲਣਾ, ਨਾ ਹੱਕ 'ਚ ਨਾ ਬਰੋ 'ਚ, ਅਜੇ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਚੁੱਪ ਰਹੋ
ਜੀ।
ਤੇ ਪਰ ਆਮ ਆਦਮੀ ਪਾਰਟੀ ਜੇ ਅਮਨ ਅਰੋੜਾ, ਦੂਏ ਪਾਸੇ ਤਰਨਪ੍ਰੀਤ ਸੰਧੂ ਕਹਿੰਦੇ, ਤਰਨਪ੍ਰੀਤ ਸੌਂ ਦੋਰੀ ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ, ਉਹ ਕਹਿੰਦੇ ਵੀ ਜਦੋਂ ਵਿਜੀਲੈਂਸ ਰੇਡ ਮਾਰਨ ਗਈ ਲੰਘੇ ਕੱਲ੍ਹ ਨਾ, ਇਹ UP 'ਚ ਵੀ ਰੇਡ ਮਾਰਿਆ ਏ, ਇਹ ਹਰਿਆਣਾ 'ਚ ਵੀ ਰੇਡ ਮਾਰਿਆ ਏ, ਹਿਮਾਚਲ ਤਾਂ ਪਹਿਲਾਂ ਹੀ ਜਾਇਆ ਏ, ਹੈ ਨਾ, ਪੰਜਾਬ 'ਚ ਵੀ ਰੇਡ ਮਾਰ ਰਹੇ, ਅਤੇ ਦਿੱਲੀ ਵੀ ਟੀਮ ਗਈ ਸੀ ਵਿਜੀਲੈਂਸ ਦੀ। ਕਹਿੰਦੇ ਜੀ ਪੂਰੀ ਮਨਜ਼ੂਰੀ ਲੈ ਲੁ ਕੇ ਗਏ ਸੀ ਦਿੱਲੀ ਪੁਲਿਸ ਨੇ, ਸਾਨੂੰ ਵੜਨ ਨਹੀਂ ਦਿੱਤਾ। ਵੀ ਦਿੱਲੀ ਪੁਲਿਸ ਤੁਸੀਂ ਪਹਿਲਾਂ ਨਹੀਂ ਜਾਣਦੇ, ਕੇਜਰੀਵਾਲ ਨੂੰ ਪਤਾ ਹੀ ਆ, ਕੇਜਰੀਵਾਲ ਦੀ ਇੱਛਾ ਰਹੀ ਕਿ ਮੈਨੂੰ ਪੂਰਾ ਰਾਜ ਮਿਲ ਜਾਵੇ, ਪੁਲਿਸ ਮੇਰੇ ਹੈ ਕੰਟਰੋਲ 'ਚ ਆਵੇ, ਦਿੱਲੀ ਵਾਲੀ ਤਾਂ ਹੀ ਨਹੀਂ, ਅਮਿਤ ਸ਼ਾਹ ਦੇ ਅਧੀਨ ਹੈ, ਇਸ ਲਈ ਪੰਜਾਬ ਵਾਲੀ ਪੁਲਿਸ ਨੂੰ ਵਰਤ ਕੇ ਕੋਸ਼ਿਸ਼ ਕੀਤੀ, ਕਦੇ ਅਲਕਾ ਲੰਬ ਵਾਲਾ ਕੇਸ ਬਣਾ ਲਓ, ਕਦੇ ਕੁਮਾਰ ਵਿਸ਼ਵਾਸ ਵਾਲਾ ਬਣਾ ਲਓ, ਕਦੇ ਬੱਗੇ ਨੂੰ ਚੱਕਣ ਭੇਜ ਦਿਓ ਪੰਜਾਬ ਪੁਲਿਸ ਨੂੰ, ਵੀ ਜਦ ਵੀ ਤੁਸੀਂ ਬਿਰੰਗ ਮੁੜੇ ਸੀ
ਜੀ।
ਅਤੇ ਹੁਣ ਜੇ ਤੁਸੀਂ ਦਿੱਲੀ ਪੁਲਿਸ ਭੇਜੀ ਆਪਣੀ, ਅਤੇ ਹੁਣ ਕਹਿੰਦੇ ਜੀ ਅਮਿਤ ਸ਼ਾਹ ਨੇ ਜਾਂਚ ਨਹੀਂ ਕਰਨ ਦਿੱਤੀ, ਦਿੱਲੀ ਪੁਲਿਸ ਨੇ ਸਾਨੂੰ ਜੀ ਸਹਿਯੋਗ ਨਹੀਂ ਕੀਤਾ, ਸਾਨੂੰ ਛਾਪੇ ਨਹੀਂ ਮਾਰਦੇ, ਇਸ ਲਈ ਕਹਿੰਦੇ ਜੀ BJP ਸਹਿਯੋਗ ਕਰ ਰਹੀ ਹੈ ਮਜੀਠੀਆ ਦਾ। ਇੱਕ ਪਾਸੇ NCBA ਦਾ ਹਵਾਲਾ ਦੇ ਰਹੇ ਨੇ, ਦੂਏ ਪਾਸੇ ਹੁਣ ਇਹ BJP ਸਹਿਯੋਗ ਕਰ ਰਹੀ ਹੈ। ਕੀ BJP ਦੀ ਇਹ ਇੱਛਾ ਕਿ ਕੱਲ੍ਹ ਨੂੰ ਮਜੀਠੀਆ ਵੀ ਸਾਡੇ ਕੋਲ ਆ ਜਾਵੇ, ਕੱਲ੍ਹ ਨੂੰ ਸੁਖਬੀਰ ਉਹਨਾਂ ਨਾਲ ਵੀ ਗੱਠਜੋੜ ਦਾ ਰਾਹ ਖੋਲ ਲਈਏ, ਇਹ ਉਹਨਾਂ ਦੇ ਉੱਤੇ ਆਸ਼ੀਰਵਾਦ ਬਣਾ ਕੇ, ਜਾਂ ਆਮ ਆਦਮੀ ਪਾਰਟੀ ਨੂੰ ਹੁਣ ਇਹ ਲੱਗਣ ਲੱਗ ਪਿਆ ਕਿ ਜਿਹੜੇ ਕਹਿੰਦੇ ਸੀ 29 ਫੋਨ ਬਰਾਮਦ ਹੋਏ ਨੇ, ਖੁਦ ਮੁੱਖ ਮੰਤਰੀ ਨੇ ਕਿਹਾ ਸੀ
ਜੀ
ਕਿ 29 ਮੋਬਾਈਲ ਬਰਾਮਦ ਹੋਏ ਨੇ, ਤੇ ਇੱਧਰ ਮਜੀਠੀਆ ਦੇ ਵਕੀਲ ਹੋਰੀ ਦਿਖਾ ਰਹੇ ਨੇ ਕਿਹਾ ਚੱਕੋ ਜੀ, ਕਹਿੰਦੇ ਇੱਕ ਵੀ ਫੋਨ ਦਿਖਾ ਦਿਓ, ਐਨਡੀਪੀਸੀ ਦੀ ਇੱਕ ਵੀ ਧਾਰਾ ਲਾ ਕੇ ਦਿਖਾ ਦਿਓ, ਕਹਿੰਦੇ ਕੋਈ, ਅਤੇ ਉਹ ਕਹਿੰਦੇ ਜੀ ਇੱਕ ਵੀ ਫੋਨ ਦੇ 'ਚ ਪੁਲਿਸ ਦੇ ਰਿਕਾਰਡ 'ਚ ਹੈ ਹੀ ਨਹੀਂ ਕੋਈ ਬਰਾਮਦ ਹੈ, ਅਤੇ ਕਹਿੰਦੇ ਮੁੱਖ ਮੰਤਰੀ ਇੰਨਾ ਝੂਠ ਬੋਲਦਾ। ਸੋ ਕੀ ਹੁਣ ਆਮ ਆਦਮੀ ਪਾਰਟੀ ਨੂੰ ਲੱਗਣ ਲੱਗ ਗਿਆ ਕਿ ਇਸ ਦੇ ਵਿੱਚੋਂ ਸਾਨੂੰ ਲੱਭਣਾ ਕੁਛ ਨਹੀਂ ਗਾ, ਬਚਣ ਦਾ ਰਾਹ ਲੱਭ ਲਈ, ਇਸ ਲਈ ਬੀਜੇਪੀ ਦਾ ਸਹਾਰਾ ਲਿਆ ਜਾ ਰਿਹਾ। ਵੈਸੇ ਬੀਜੇਪੀ ਦੀਆਂ ਏਜੰਸੀਆਂ ਕਿਵੇਂ ਕੰਮ ਕਰਦੀਆਂ ਉਹ ਸਭ ਨੂੰ ਪਤਾ, ਅਤੇ ਸੂਬੇ ਦੀਆਂ ਏਜੰਸੀਆਂ ਕਿਵੇਂ ਕੰਮ ਕਰਦੀਆਂ ਸਭ ਨੂੰ ਪਤਾ
ਜੀ।
ਸੋ ਪਰ ਹੁਣ ਦੋਹਰੇ ਤਰ੍ਹਾਂ ਦੀ ਚਰਚਾ ਹੈ ਕਿ ਕੀ ਬੀਜੇਪੀ ਅਕਾਲੀ ਦਲ 'ਤੇ ਹੈ ਕੋਈ ਆਸਾਨ ਕਰਕੇ ਉਹਨਾਂ ਨੂੰ ਆਪਣੇ ਦਬਾਅ ਹੇਠ ਲਿਆਉਣਾ ਚਾਹੁੰਦੀ ਹੈ, ਜਾਂ ਆਮ ਆਦਮੀ ਪਾਰਟੀ ਹੁਣ ਬੀਜੇਪੀ ਦਾ ਆੜ ਲੈ ਕੇ ਇਸ ਮਾਮਲੇ 'ਚੋਂ ਨਿਕਲ ਕੇ ਆਪਣਾ ਬਚਾਅ ਕਰਨਾ ਚਾਹੁੰਦੀ ਹੈ
ਜੀ। ਦੀਪਕ ਜੀ, ਇੱਧਰ ਗਿਆਨੀ ਰਘਵੀਰ ਸਿੰਘ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਵਾਸਤੇ ਤਿਆਰੀ ਕਰ ਲਈ ਗਈ ਹੈ?
ਬਿਲਕੁਲ ਜੀ, ਇਸੇ ਅਹੁਦੇ 'ਤੇ ਬਣੇ ਰਹਿਣ ਲਈ ਤਾਂ ਮਤਲਬ ਕਿ ਜਸਦਰ ਗਿਆਨੀ ਰਘਵੀਰ ਸਿੰਘ ਹੋਰੀ ਜਦੋਂ ਅਹੁਦੇ ਤੋਂ ਹਟਾਏ ਗਏ ਸੀ, ਫਿਰ ਹੈੱਡ ਗ੍ਰੰਥੀ ਦੀ ਸੇਵਾ ਹੀ ਸੀ ਉਹਨਾਂ ਕੋਲ ਇਕੱਲੀ, ਉਹਦੇ ਹਵਾਲੇ ਨਾਲ ਤਾਂ ਕੋਰਟ ਚਲੇ ਗਏ ਸੀ ਉਹ
ਜੀ।
ਅਤੇ ਜਦੋਂ ਕੋਰਟ ਵਾਲਾ ਰੌਲਾ ਪਿਆ ਕਿ 9 ਜੂਨ ਨੂੰ ਗਏ ਅਤੇ ਉਹ ਤੋਂ ਬਾਅਦ ਪਤਾ ਲੱਗ ਗਿਆ, ਉਹਨਾਂ ਨੇ ਵਾਪਸ ਲਿਆ ਕੇ ਸੰਗਤ ਦੇ ਮੈਂ ਭਰੋਸੇ ਦੇ ਹਵਾਲੇ ਨਾਲ ਸੰਗਤ ਦੇ ਮਨ ਨੂੰ ਜੇ ਠੇਸ ਪਹੁੰਚਿਆ ਉਹਦੇ ਵੱਲ ਮੈਂ ਵਾਪਸ ਲੈਣਾ, ਮੈਨੂੰ ਨਹੀਂ ਜਾਣਾ ਚਾਹੀਦਾ ਸੀ। ਪਰ ਉਹਨਾਂ ਦਾ ਖਦਸਾ ਤਾਂ ਇਹੀ ਸੀ ਨਾ ਕਿ ਮੈਨੂੰ ਹੈੱਡ ਗ੍ਰੰਥੀ ਤੋਂ ਹਟਾਇਆ ਜਾ ਸਕਦਾ
ਜੀ।
ਸੋ ਹੁਣ ਪਤਾ ਲੱਗ ਰਿਹਾ ਕਿ ਜਿੱਦਾਂ ਹੀ ਉਹਨਾਂ ਨੇ ਪਟੀਸ਼ਨ ਵਾਪਸ ਲਈ, ਤਿੱਦਾਂ ਉਹਨਾਂ ਨੂੰ ਸੁਨੇਹਾ ਲੱਗ ਗਿਆ ਵੀ ਤਿਆਰੀ ਤਾਂ ਕਰ ਲਓ, ਤੁਹਾਨੂੰ ਹਟਾਉਣਾ ਤਾਂ ਹੈ। ਕਹਿੰਦੇ ਅਗਲੀ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਹਟਾ ਕੇ ਕਿਸੇ ਧਰਮ ਪ੍ਰਚਾਰ ਕਮੇਟੀ 'ਚ ਲਾਇਆ ਜਾ ਸਕਦਾ, ਇਹ ਤਾਂ ਚਰਚਾਵਾਂ ਨੇ। ਪਰ ਜਿਹੜੇ ਇਸ ਵਿਧਾ ਤੋਂ ਵਾਕਫ ਨੇ, ਇਸ ਪ੍ਰਕਿਰਿਆ ਤੋਂ ਵਾਕਫ ਨੇ, ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਨਹੀਂ ਰੱਖਣਗੇ ਤਾਂ ਉਹਨਾਂ ਨੂੰ ਹੈੱਡ ਗ੍ਰੰਥੀ ਹੋ, ਪਰ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਤੋਂ ਹਟਾ ਦੇਣਗੇ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਨਹੀਂ ਲਾਉਣਗੇ, ਹੈ ਕਿਸੇ ਹੋਰ ਤਖ਼ਤ 'ਤੇ ਭੇਜ ਸਕਦੇ ਨੇ, ਕਿਸੇ ਹੋਰ ਪ੍ਰਮੁੱਖ ਗੁਰੂ ਘਰ ਭੇਜ ਸਕਦੇ ਨੇ, ਕਿਤੇ ਵੀ ਲਾ ਦੇਣਗੇ, ਲਾਉਣਗੇ ਹੈੱਡ ਗ੍ਰੰਥੀ ਹੋ। ਕਹਿੰਦੇ ਹੁਣ ਉਹਨਾਂ ਦੀ 2 ਤੋਂ 2.5 ਸਾਲ ਦੀ ਸੇਵਾ ਰਹਿੰਦੀ ਹੈ, ਧਿਰਾਂ ਤਾਂ ਇਹ ਵੀ ਚਾਹੁੰਦੀਆਂ ਸੀ ਕਿ ਜੇ ਹਟਾਉਣਾ ਚਾਹੁਣ ਤਾਂ ਸਿੱਧੇ ਹਟ ਕੇ ਅਸਤੀਫਾ ਦੇ ਕੇ ਬਾਹਰ ਆ ਜਾਣ, ਇੱਦਾਂ ਨਹੀਂ ਉਹਨਾਂ ਨੂੰ ਅਦਾਲਤ ਜਾਣਾ ਚਾਹੀਦਾ ਸੀ, ਅਤੇ ਹੁਣ ਵੀ ਜੇਕਰ ਉਹਨਾਂ ਨੂੰ ਇੱਦਾਂ ਕੀਤਾ ਜਾਂਦਾ ਤਾਂ ਛੱਡ ਦੇਣਾ ਚਾਹੀਦਾ। ਸੋ ਇਹ ਜ਼ਰੂਰਤ ਇਹ ਆ ਜੀ ਕਿ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੀ ਹੈੱਡ ਗ੍ਰੰਥੀ ਦੀ ਸੇਵਾ ਤੋਂ ਕਿਸੇ ਵੀ ਸਮੇਂ ਮੁਕਤ ਕੀਤਾ ਜਾ ਸਕਦਾ। ਪਰ ਜਿਹੜੀਆਂ ਚਰਚਾਵਾਂ ਇਹ ਨੇ ਕਿ ਉਹਨਾਂ ਨੂੰ ਜੀ ਧਰਮ ਪ੍ਰਚਾਰ ਕਮੇਟੀ ਜਾਂ ਕਿਤੇ ਹੋਰ ਐਡਜਸਟ ਕੀਤਾ ਜਾਊਗਾ ਜੀ, ਜਾਣ ਬੁੱਝ ਕੇ ਉਹਨਾਂ ਨੂੰ ਮਤਲਬ ਕਿ, ਦੇਖੋ ਜਦੋਂ ਤੁਸੀਂ ਸੇਵਾ ਕਰਨ ਆ ਗਏ ਧਰਮ ਦੀ
ਜੀ,
ਫਿਰ ਤੁਹਾਨੂੰ ਜਿੱਥੇ ਮਰਜ਼ੀ ਸੇਵਾ ਮਿਲ ਜਾਵੇ ਫਿਰ ਤਾਂ ਉਹ ਸੇਵਾ, ਜੇ ਤੁਸੀਂ ਇਸ ਇੱਛਾ ਨਾਲ ਆਇਓ, ਜੇ ਤੁਸੀਂ ਅਹੁਦੇ ਪਦਵੀਆਂ ਦੇ ਨਾਲ ਹਵਾਲੇ ਨਾਲ ਆਉਂਦੇ ਹੋ ਫਿਰ ਗੱਲ ਵੱਖਰੀ ਹੈ। ਪਰ ਸ਼੍ਰੋਮਣੀ ਕਮੇਟੀ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਸ ਵਿਅਕਤੀ ਨੂੰ ਤੁਸੀਂ ਤਖ਼ਤ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਦੀ ਸੇਵਾ ਦਿੱਤੀ ਹੋਵੇ, ਜਿਹਦੇ ਕੋਲ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੋਵੇ, ਤਾਂ ਉਹਦੇ ਮਾਣ ਸਤਿਕਾਰ ਨੂੰ, ਕਿਉਂਕਿ ਇਹ ਉਸ ਵਿਅਕਤੀ ਦਾ ਨਹੀਂ ਹੁੰਦਾ, ਉਸ ਰੁਤਬੇ ਉਸ ਸਥਾਨ ਦਾ ਉਸ ਅਹੁਦੇ ਦਾ ਹੁੰਦਾ, ਉਸ ਨੂੰ ਗਰਮਾਂ ਨੂੰ ਵੀ ਧਿਆਨ 'ਚ ਰੱਖਣਾ SGPC ਦੀ ਜ਼ਿੰਮੇਵਾਰੀ ਹੈ। ਪਰ ਇਹ ਤੈਅ ਹੈ ਜੀ ਗਿਆਨੀ ਰਘਵੀਰ ਸਿੰਘ ਤੋਂ ਇਹ ਸੇਵਾ ਲਈ ਜਾਏਗੀ ਵਾਪਸ।
ਦੀਪਕ ਜੀ, ਕਿ ਰਿਪੋਰਟ ਜਿਹੜੀ ਆਈ ਆ, ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ 5 ਕਰੋੜ ਰੁਪਈਏ ਦੇ ਮੁੱਲ ਦੇ ਤੰਬਾਕੂ ਪਦਾਰਥਾਂ ਦਾ ਸੇਵਨ ਹੁੰਦਾ ਜੀ।
ਵਿਜੇ ਜੀ, ਪੰਜਾਬੀ ਸੱਭਿਆਚਾਰ ਦੇ ਵਿੱਚ ਪਹਿਲਾਂ ਤਾਂ ਅਸੀਂ ਨਾ ਇਹ ਮਾਹੌਲ ਬਣਾ ਲਿਆ ਗੀਤਾਂ ਫਿਲਮਾਂ ਆਪਣੇ ਪੇਂਡੂ ਕਲਚਰ ਦੇ ਦਮ ਦੇ ਉੱਤੇ ਕਿ ਜੀ ਸ਼ਰਾਬ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ, ਹੈ ਨਾ। ਫਿਰ ਤੰਬਾਕੂ ਪਦਾਰਥਾਂ ਨੂੰ ਅਸੀਂ ਗਿਣਤੀ 'ਚ ਨਹੀਂ ਲੈਂਦੇ, ਅਤੇ ਇਸ ਸਮੇਂ ਜਿਹੜਾ ਸਭ ਤੋਂ ਬੜਾ ਸਾਡੇ ਲਈ ਮੁਸ਼ਕਲ ਬਣੀ ਹੋਈ ਹੈ, ਉਹ ਬਣਿਆ ਹੋਇਆ ਚਿੱਟਾ, ਜਿਹੜਾ ਸਿੱਧਾ ਮੌਤ ਹੈ ਅਤੇ ਘਰ ਵੀ ਖਾਲੀ ਕਰ ਦਿੰਦਾ, ਟੱਬਰਾਂ ਦੇ ਟੱਬਰ ਮੁਕਾ ਦਿੰਦਾ। ਫਿਰ ਉਹ ਤੋਂ ਬਾਅਦ ਸਿੰਥੈਟਿਕ ਨਸ਼ੇ, ਗੋਲੀਆਂ, ਕੈਪਸੂਲ, ਟੀਕੇ, ਜੇ ਉਹ ਚਰਚਾ 'ਚ ਨੇ, ਪਰ ਇਹ ਸਭ ਦੇ ਵਿਚਾਲੇ ਇੱਕ ਆ ਤੰਬਾਕੂ ਪਦਾਰਥਾਂ ਦਾ ਕਾਰੋਬਾਰ ਦੱਬ ਕੇ ਚੱਲ ਰਿਹਾ, ਅਤੇ ਇਹਦੀ ਆੜ 'ਚ ਵੀ ਜਵਾਨੀ ਆ ਰਹੀ ਹੈ, ਅਤੇ ਇਹ ਵੀ ਕੈਂਸਰ ਵਰਗੀਆਂ ਬਿਮਾਰੀਆਂ, ਹੈ ਨਾ, ਗੁਰਦੇ ਗਰਦੇ ਸਾੜਨੇ, ਫੁੱਕਣੇ ਅੰਦਰ ਸਾਰਾ ਕੁਛ, ਹੈ ਨਾ, ਕਿਡਨੀਆਂ ਫੇਲ, ਜੇ ਬੋ, ਢਿੱਡ ਦੀਆਂ ਬਿਮਾਰੀ, ਕਿੰਨੇ ਤਰ੍ਹਾਂ ਦੇ ਰੋਗ ਇਹ ਵੀ ਦਿੰਦਾ, ਪਰ ਇਹ ਅਣਦੇਖੀ 'ਚ ਚੁੱਪ ਕਰਕੇ ਚੱਲ ਰਿਹਾ। ਮੈਂ ਹੈਰਾਨ ਹੋ ਗਿਆ ਜਦੋਂ ਮੈਂ ਅੱਜ ਅੰਕੜੇ ਦੇਖ ਰਿਹਾ ਸੀ, ਚਰਨਜੀਤ ਭੁੱਲਰ ਹੋਰ ਇਹ ਅੰਕੜੇ ਲੈ ਕੇ ਆਏ ਨੇ ਕਿ ਪੰਜਾਬ ਦੇ ਵਿੱਚ 4 ਕਰੋੜ ਤੋਂ ਲੈ ਕੇ 5 ਕਰੋੜ ਤੱਕ ਰੋਜ਼ਾਨਾ ਤੰਬਾਕੂ ਪਦਾਰਥਾਂ ਦਾ ਹੀ ਵਿਕਰੀ ਹੁੰਦੀ ਹੈ। ਤੁਸੀਂ ਇਹ ਹਿਸਾਬ ਲਾ ਲਓ ਕਿ ਪਿਛਲੇ 8 ਸਾਲਾਂ 'ਚ ਕੰਮ ਕਿੱਥੋਂ ਕਿੱਥੇ ਪਹੁੰਚਿਆ। ਉਹ ਕਹਿੰਦੇ 2017-18 'ਚ 496 ਕਰੋੜ ਦੀ ਵਿਕਰੀ ਸੀ, 496 ਕਰੋੜ, ਮਤਲਬ ਕਿ ਇੱਕ ਸਾਲ ਦੀ
ਜੀ।
ਇਹ 2017-18 ਦੀ ਹੈ, ਜਿਹੜੀ ਅਗਲੇ ਸਾਲ 18-19 'ਚ ਵੱਧ ਕੇ 1000 ਕਰੋੜ ਤੋਂ ਉੱਪਰ ਚੱਲ ਗਈ
ਜੀ,
ਅਤੇ ਉਹ ਤੋਂ ਅਗਲੇ ਸਾਲ 19-20 'ਚ ਵੱਧ ਕੇ 1088 ਲਗਭਗ 1100 ਕਰੋੜ ਦੇ ਨੇੜੇ ਚੱਲ ਗਈ, ਹੈ ਨਾ। ਫਿਰ 2021 ਦੇ ਵਿੱਚ 1129 ਕਰੋੜ ਦਾ ਤੰਬਾਕੂ ਪਦਾਰਥ ਇੱਕ ਸਾਲ 'ਚ ਵਿਕਣ ਲੱਗ ਪਏ। ਫਿਰ 2021 'ਚ ਜਾਂਦੇ ਜਾਂਦੇ 1295-1300 ਕਰੋੜ ਦੇ ਨੇੜੇ ਚੱਲ ਗਈ, 22-23 ਦੇ ਵਿੱਚ 1425 ਕਰੋੜ ਗਈ, ਹੈ ਨਾ, ਅਤੇ 2023-24 'ਚ 1419 ਕਰੋੜ, ਅਤੇ 2024-25 'ਚ 1733 ਕਰੋੜ, ਅੱਜ ਦੀ ਤਰੀਕ 'ਚ 1733.19 ਕਰੋੜ ਦੇ ਉੱਪਰ ਹੈ ਜੀ ਇਹ। 17392 करोड़ तो उपर है जी
जी
एक साल च ते पिछले 8 साल च दा मतलब 9684 करोड़ तो उपर दा माल बिकलिया
जी।
ठीक है भी सरकारा नूं की टैक्स आउंदा है जिहड़ा टैक्स 2017-18 च 42 करोड़ आ रहा सी वो अज 24-25 दे विच 65 करोड़ आ रहा
जी।
इन 8 सालां च 466 करोड़ दा टैक्स आ गया। सरकार टैक्स देखी जावे पंजाब मरदा मरी जावे
जी,
सरकारां बदलदियां नहीं पर अगले नूं टैक्स आई जांदा।
हम्म,
अज दी तरीक दे विच मतलब नौजवान बच्चे जवाक बजुर्ग औरतां ते दूसरा ये नाल नाल मतलब कि ये बोर्ड साइन जी स्कूल के नेड़े नहीं विकू सब नहीं विकू ये कई बार एंटी लिखे स्लोगन भी अट्रैक्ट करते हैं। तो ये सब के दरम्यान ये कह के पंजाब या पंजाब दी संस्थावां इच्छों बच नहीं सकदियां कि जी दूसरे सूबियां की लेबर आ गई है वह करते हैं जी असी नहीं करते
जी।
बेशक पंजाब दे विच अजे भी ये तंबाकू पदार्थ दूए सूबियां के मुकाबले घट ने, हरियाणा के मुकाबले यूपी बिहार के मुकाबले होर सूबियां के मुकाबले घट है, पर सवाल तो है कि पंजाब की तसीर का पंजाब की सभ्याचार का हिस्सा नहीं है
जी।
फिर भी जे इस कदर कारोबार बढ़ रहा है कि 8 साल 500 करोड़ तो जाके 1700 करोड़ से पहुंच जाए तो यह मतलब कितनी तेजी फैल रहे जी,
जी।
नंबर एक तो इस मामले च जलंधर है सब तो वध जिथे तंबाकू पदार्थ बिक बिकते हैं, दूए नंबर से लुधियाना है
जी,
तीए नंबर से फाजिलका है। सो ये कड़ी है जी ते बाकी सो ये मैनू लगता सरकारां नूं संस्थावां नूं साडियां धिरां नूं मैडिकल खेत्र के नुमाइंदियां नूं रोल लभाउणा पैणा, नहीं असी किहड़े किहड़े पास्यों अपनी जवानी गालनी है। एक पासे असी बीमारियां खरीदते हैं है, एक पासे असी तंबाकू पदार्थ खरीदते हैं, दूए पासे अपना पैसा गाल रहे हैं
जी,
अपनी जवानी गाल रहे अपने बच्चे गाल रहे। सो वड्डा मसला इहदे ते गौर करन दी लोड़ है, असी इहदे ते शायद अणदेखी कर रहे हैं। युद्ध नशे विरुद्ध है तां आ भी जो नशियां च आउंदा जनाब।
दीपक जी समा देने लई तुहाडा बहुत बहुत धन्यवाद, कल नूं फिर गल करदे हैं जी, बहुत मेहरबानी, सत श्री अकाल, थैंक यू,
बहुत शुक्रिया, सत श्री अकाल।